ਸ਼ਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨੈ ਨਹਿ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਰ ਹੈ।
ਚਿਤਵੰਤੀ ਚਰਨ ਕਮਲ ਸਾਸ ਸਾਸ ਅਰਾਧਨੈ, ਜਿਹੜਾ ਚਿਤ ਬਣਾਉਣਾ ਚਰਨ ਕਮਲਾਂ ਦਾ, ਮਨ ਦੇ ਵਿੱਚ ਚਰਨ ਕਮਲਾਂ ਦਾ ਵਿਚਾਰ ਕਰਨਾ, ਵਿਚਾਰ ਚੱਲਦਾ ਰਹੇ ਚਰਨ ਕਮਲਾਂ ਦਾ ਮਨ ਵਿੱਚ, ਇਹੀ ਸਾਸ ਸਾਸ ਅਰਾਧਨ ਲਗਾਤਾਰ ਜੇ ਚਰਨ ਕਮਲਾਂ ਦਾ ਵਿਚਾਰ ਚੱਲਦਾ ਰਹੇ। ਯਾਨੀ ਚਰਨ ਕਮਲ ਕੀ ਹੈ? ਆਤਮ ਦਾ ਆਤਮ ਚਿੰਤਨ ਚੱਲਦਾ ਰਹੇ, ਜਿਹੜਾ ਗੁਰਬਾਣੀ ਦੀ ਵਿਚਾਰ ਚੱਲਦੀ ਰਹੇ। ਗੁਰਬਾਣੀ ਆਤਮ ਚਿੰਤਨ ਹੈ, ਗੁਰਬਾਣੀ ਦੀ ਵਿਚਾਰ ਚੱਲਦੀ ਰਹੇ ਅੰਦਰ, ਤਾਂ ਇਸ ਨੂੰ ਸਾਸ ਸਾਸ ਅਰਾਧਨਾ ਕਹਿੰਦੇ ਨੇ। ਮੈਂ ਵਿਸਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਰ ਹੈ। ਜੇ ਨਾਮ ਨਾ ਵਿਸਰੇ ਤਾਂ ਉਹਦੀ ਆਸ ਪੂਰੀ ਹੋ ਜਾਂਦੀ ਹੈ। ਪਰਮੇਸ਼ਰ ਉਹਦੀ ਆਸ ਜ਼ਰੂਰ ਪੂਰੀ ਕਰਦਾ, ਉਹਨੂੰ ਨਾਮ ਜ਼ਰੂਰ ਮਿਲਦਾ। ਕਹਿਣ ਦਾ ਮਤਲਬ ਹੈ, ਜੇ ਨਾਮ ਦੀ ਇੱਛਾ ਰੱਖ ਕੇ ਹਰ ਵਕਤ ਨਾਮ ਦੀ ਅਰਾਧਨਾ ਕਰੇ, ਅਰਾਧਨਾ ਅਰਾਧਨ ਨੀਕਾ ਹਰ ਹਰ ਨਾਮ ਅਰਾਧਨਾ, ਜੇ ਇਹ ਕਹੇ ਸਤਿਗੁਰ ਪਾਸ ਬੇਨਤੀਆਂ ਮਿਲੇ ਨਾਮ ਉਧਾਰਾ, ਸਤਿਗੁਰ ਮੈਨੂੰ ਨਾਮ ਦੇ, ਤਾਂ ਨਾਮ ਜ਼ਰੂਰ ਮਿਲਦਾ। ਜੇ ਸਾਸ ਸਾਸ ਇਹੀ ਅਰਾਧਨਾ ਹੋਵੇ, ਇੱਛਾ ਇਹੀ ਰਹੇ, ਤਾਂ ਨਾਮ ਮਿਲ ਜਾਂਦਾ। ਸਦਰਗਾਹ ਤੋਂ ਜਿਹੜੀ ਤੁਰਕੀ ਬਾਣੀ ਹੈ ਉਹਦੇ ਨਾਲ ਸੰਪਰਕ ਬਣ ਜਾਂਦਾ। ਕਹਿਣ ਦਾ ਮਤਲਬ ਇਹ। ਹਾਂਜੀ,
ਠੀਕ ਹੈ ਜੀ। ਤੜਾ ਮਨ ਮੰਜਾਹੇ ਪਲਕ ਨਾ ਥੀਵੇ ਬਾਹਰਾ, ਨਾਨਕ ਆਸੜੀ ਨਿਭਾਹੇ ਸਦਾ ਪਖੰਡੋ ਸਤਣੀ।
ਤੜਾ ਮਨ ਮੰਜਾਹੇ ਪਲਕ ਨਾ ਥੀਵੇ ਬਾਹਰਾ, ਜਿਹੜਾ ਮਨ ਦੇ ਅੰਦਰ ਜਾ ਕੇ ਸ਼ੀਤਲ ਹੋ ਜਾਂਦਾ, ਜਦ ਮਨ ਆਪਣੇ ਅੰਦਰ ਸੁੱਕਾ ਕੇ ਜਿਹੜਾ ਸ਼ੀਤਲ ਹੋ ਜਾਂਦਾ ਹੈ, ਠੰਡਾ ਹੋ ਜਾਂਦਾ ਹੈ, ਫੇਰ ਉਹ ਬਾਹਰ ਨਹੀਂ ਆਉਂਦਾ। ਬਾਹਰ ਤਾਂ ਅਗਨ ਸਾਗਰ ਹੈ, ਫੇਰ ਨਹੀਂ ਥੀਵੇ ਬਾਹਰ, ਫੇਰ ਨਹੀਂ ਬਾਹਰ ਆਉਂਦਾ। ਅੰਦਰ ਚੈਨ, ਅੰਦਰ ਸੁਖ ਹੈ, ਆਨੰਦ ਹੈ, ਬਾਹਰ ਆ ਕੇ ਫਿਰ ਉਹੀ ਕਲਪਨਾ ਛਿੜ ਜਾਂਦੀ ਹੈ। ਬਹੁਤ ਜ਼ਿਆਦਾ ਗਰਮੀ ਹੋਵੇ, ਟੈਂਪਰੇਚਰ ਹੋਵੇ, ਅੰਦਰ ਹੋਵੇ ਜੀ, ਤੇ ਬਾਹਰ ਤੋਂ ਕਿਉਂ? ਜੇ ਬਾਹਰ ਨਿਕਲੂਗੀ ਝੱਟ ਅੰਦਰ ਵੜਦਾ।
ਠੀਕ ਹੈ।
ਹਾਂਜੀ, ਅਸਲੀ ਨਿਵਾਹ ਸਦਾ ਇਹ ਖੰਡੋ ਸੱਚ ਧਣੀ, ਜਿਹੜਾ ਸੱਚ ਵੱਲ ਧਿਆਨ ਰੱਖਦਾ ਹੈ, ਧਣੀ ਹੁੰਦਾ ਜਿਹੜਾ ਪੁਰਸ਼ ਸੱਚ ਵੱਲ ਧਿਆਨ ਰੱਖਦਾ, ਜਿਹੜਾ ਗਿਆਨਵਾਨ, ਧਣੀ ਗਿਆਨਵਾਨ ਨੂੰ ਕਹਿੰਦੇ ਨੇ।
ਅੱਛਾ,
ਧਣੀ ਜਾਣ, ਜਿਹਨੂੰ ਜਾਣ ਕਹਿੰਦੇ ਨੇ ਉਹੀ ਧਣੀ ਹੈ ਅਸਲ। ਹਾਂ, ਜਿਹਨੂੰ ਜਾਣਕਾਰੀ ਹੋਵੇ ਸੱਚ ਦੀ, ਉਹ ਜਾਣ ਹੈ, ਨਾਮ ਧਨ ਵਾਲਾ, ਗਿਆਨ ਧਨ ਵਾਲਾ ਧਣੀ ਹੈ ਜਿਹੜਾ, ਉਹਦੀ ਆਸਾ ਪੂਰੀ ਹੁੰਦੀ ਹੈ, ਹੋ ਜਾਂਦੀ ਹੈ। ਨਿਵਾਹ ਸਦਾ ਪਖੰਡੋ ਸੱਚ ਧਣੀ, ਜਿਹੜਾ ਸਦਾ ਹੀ ਸੱਚ ਦੇ ਵੱਲ ਧਿਆਨ ਰੱਖੇ, ਉਹਨੂੰ ਕਹਿੰਦੇ ਨਾਮ ਜ਼ਰੂਰ ਮਿਲਦਾ। ਉਹਦੀਆਂ ਸਭੇ ਇੱਛਾ ਪੂਰੀਆਂ ਹੋ ਜਾਂਦੀਆਂ ਨੇ। ਫਿਰ ਅੰਦਰ ਅੰਤਰ ਆਤਮਾ ਨਾਲ ਸੱਚ ਨਾਲ ਜੁੜਿਆ ਰਹੇ, ਉਹਦੀ ਆਸਾ ਪੂਰੀ ਹੁੰਦੀ ਹੈ, ਉਹਨੂੰ ਦਰਗਾਹ ਸੱਚ ਮਿਲ ਜਾਂਦਾ, ਸੱਚੀ ਬਾਣੀ ਉਹਨੂੰ ਮਿਲ ਜਾਂਦੀ ਹੈ ਫਿਰ। ਹਾਂਜੀ,
ਪੌੜੀ ਆਸਾਵੰਤੀ ਆਸ ਗੁਸਾਈ ਪੂਰੀ ਹੈ, ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀ ਹੈ।
ਉਹ ਜਿਹੜਾ ਇਸ ਆਸ ਦੇ ਵਿੱਚ ਆਪਣੇ ਅੰਦਰ ਜੁੜਿਆ ਰਹਿੰਦਾ, ਉਹਦੀ ਆਸ ਜ਼ਰੂਰ ਪੂਰੀ ਹੁੰਦੀ ਹੈ, ਗੁਸਾਈ ਜ਼ਰੂਰ ਪੂਰੀ ਕਰਦਾ ਹੈ ਉਹਦੀ ਆਸ। ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀ ਹੈ, ਜਦ ਗੋਪਾਲ ਗੋਬਿੰਦ ਨਾਲ ਜਿਹੜਾ ਮਿਲ ਜਾਂਦਾ, ਮਿਲਿਆ ਰਹਿੰਦਾ, ਉਹਨੂੰ ਕਦੇ ਵੀ ਉਹਦੀ ਝੂੜਾ ਨਹੀਂ ਹੁੰਦਾ ਵੀ ਉਹਦੀ ਆਸ ਨਾ ਪੂਰੀ ਹੋਵੇ। ਜਦੋਂ ਆਸ ਨਹੀਂ ਪੂਰੀ ਹੁੰਦੀ, ਫਿਰ ਆਦਮੀ ਝੂੜਦਾ, ਉਹਨੂੰ ਉਹਨੂੰ ਝੂੜਨਾ ਪੈਂਦਾ, ਉਹਦੀ ਆਸ ਕਿਉਂਕਿ ਪੂਰੀ ਹੁੰਦੀ ਹੈ ਲਾਜ਼ਮੀ, ਉਹਨੂੰ ਝੂੜਨਾ ਨਹੀਂ ਪੈਂਦਾ।
ਗੋਪਾਲ ਔਰ ਗੋਬਿੰਦ ਅਲੱਗ ਅਲੱਗ ਹੈ ਕਿ ਇੱਕ?
ਗੋਬਿੰਦ ਹੀ ਗੋਪਾਲ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਇੱਕ ਦੇ ਹੀ ਨਾਮ ਨੇ ਸਾਰੇ। ਦਿਆਲ ਵੀ ਹੋਈ ਹੈ, ਲਾਲ ਵੀ ਹੋਈ ਹੈ, ਗੋਬਿੰਦ ਵੀ ਹੋਈ ਹੈ, ਗੋਪਾਲ ਵੀ ਹੋਈ ਹੈ।
ਇਹ ਚਿੱਤ ਨੂੰ ਕਿਹਾ ਗਿਆ ਜੀ?
ਹਾਂਜੀ ਹਾਂ,
ਠੀਕ ਹੈ ਜੀ। ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀ ਹੈ,
ਇੱਕ ਮਨ ਇੱਕ ਚਿੱਤ ਰਹੇ, ਉਹਨੂੰ ਝੂਰਨਾ ਪੈਂਦਾ ਹੀ ਨਹੀਂ।
ਝੂਰ ਦਾ ਭਾਵ ਚਿੰਤਾ ਹੁੰਦਾ ਜੀ?
ਨਹੀਂ, ਝੂਰਨ ਦਾ ਭਾਵ ਇਹ ਹੈ ਵੀ ਜਿਹੜੀ ਚੀਜ਼ ਦੀ ਇੱਛਾ ਹੈ ਉਹ ਪੂਰੀ ਨਾ ਹੋਵੇ ਆਸ, ਇੱਥੇ ਝੂਰਦਾ।
ਦੇਵ ਦਰਸ ਮਨ ਚਾਓ ਲਹਿ ਜਾਏ ਵਿਸੂਰੀ ਹੈ।
ਕਿਉਂ ਉਹ ਕੀ ਕਹਿੰਦਾ? ਦੇਹੋ ਦਰਸ ਮਨ ਚਾਓ, ਉਹਦੇ ਮਨ ਚ ਚਾਓ ਹੁੰਦਾ, ਉਹ ਕਹਿੰਦਾ ਮੈਨੂੰ ਦਰਸ਼ਨ ਦੇ। ਲੈ ਜਾਏ ਵਿਸੂਰੀ ਹੈ, ਆ ਜਿਹੜੇ ਮਾਇਆ ਚਿੰਤਾਵਾਂ ਨੇ ਮੇਰੇ ਅੰਦਰ, ਮਾਇਆ ਦੀਆਂ ਇੱਛਾਵਾਂ ਦੀ ਜਿਹੜੇ ਕੰਡੇ ਚੁੱਭਦੇ ਨੇ, ਇਹ ਦੂਰ ਹੋ ਜਾਣ, ਇਹ ਮੇਰੇ ਅੰਦਰ ਇੱਛਾ ਪੈਦਾ ਹੀ ਨਾ ਹੋਵੇ। ਲੈ ਜਾਏ ਵਿਸੂਰੀ ਹੈ, ਮਾਇਆ ਦੀਆਂ ਇੱਛਾਵਾਂ ਨੇ ਤ੍ਰਿਸ਼ਨਾ ਜਿਹਨਾਂ ਕਰਕੇ ਇਹ ਲਏ ਜਾਣ, ਛੱਡੇ ਜਾਣ ਮੈਨੂੰ।
ਹੋਏ ਪਵਿੱਤਰ ਸਰੀਰ ਚਰਨਾ ਧੂਰੀ ਹੈ,
ਹੋਏ ਪਵਿੱਤਰ ਸਰੀਰ ਚਰਨਾ ਧੂਰੀ ਹੈ, ਮੇਰਾ ਸਰੀਰ ਜਿਹੜਾ ਹਿਰਦਾ ਪਵਿੱਤਰ ਹੋ ਜਾਵੇ ਤੇਰੇ ਚਰਨਾਂ ਦੀ ਧੂੜ ਨਾਲ। ਚਰਨਾਂ ਦੀ ਧੂੜ ਕੀ ਹੈ? ਗਿਆਨ, ਜਿਹੜਾ ਗਿਆਨ ਹੈ, ਗੁਰਬਾਣੀ ਹੈ, ਉਹਦੇ ਚਰਨਾਂ ਦੀ ਧੂੜ ਹੀ ਹੈ। ਇਹ ਜੇ ਗੁਣ ਪੈਦਾ ਹੋ ਜਾਣ ਤਾਂ ਸਮਝੋ ਸਾਰੇ ਸਰੀਰ ਪਵਿੱਤਰ ਹੋ ਜਾਂਦੇ, ਗੁਣ ਆ ਜਾਂਦੇ ਨੇ, ਸਰੀਰ ਪਵਿੱਤਰ ਹੋ ਜਾਂਦਾ।
ਪਰਬ੍ਰਹਮ ਗੁਰਦੇਵ ਸਦਾ ਹਜ਼ੂਰੀ,
ਪਰਬ੍ਰਹਮ ਔਰ ਗੁਰਦੇਵ ਦੋਏ ਆ ਗਏ ਇਕੱਠੇ, ਉਹਨਾਂ ਦੀ ਹਜ਼ੂਰੀ ਵਿੱਚ ਫਿਰ ਰਹਿੰਦਾ ਉਹ। ਜਿੱਥੇ ਗੁਰਦੇਵ ਆ ਉੱਥੇ ਪਰਬ, ਉੱਥੇ ਹੀ ਸ਼ਬਦ ਗੁਰੂ ਪ੍ਰਗਟ ਹੁੰਦਾ, ਪਰਬ੍ਰਹਮ ਉੱਥੇ ਹੀ ਪਰਮੇਸ਼ਰ ਉੱਥੇ ਹੀ ਪ੍ਰਗਟ ਹੋ ਜਾਂਦਾ। ਗੁਰਦੇਵ ਔਰ ਪਰਬ੍ਰਹਮ ਦੀ ਹਜ਼ੂਰੀ ਚ ਫਿਰ ਉਹ ਰਹਿੰਦਾ,
ਸਦਾ ਹਜ਼ੂਰੀ ਹੈ। ਗੁਰਦੇਵ ਜਿਹੜਾ ਇਹ ਫਿਰ ਪਰਬ੍ਰਹਮ ਦਾ ਰੂਪ ਧਾਰ ਲੈਂਦਾ ਹੈ ਜੀ, ਫਿਰ ਸੱਚਖੰਡ ਚ ਵਸ
ਫਿਰ ਸਰੂਪ ਹੋ ਜਾਂਦਾ ਨਾ।
ਠੀਕ ਹੈ ਜੀ,
ਹਾਂ
ਫਿਰ ਸਰੂਪ ਹੋ ਕੇ ਫਿਰ ਸੱਚਖੰਡ ਦਾ ਵਾਸੀ ਹੋ ਜਾਂਦਾ ਹੈ
ਜੀ। ਜੀ
ਠੀਕ ਹੈ ਜੀ, ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਜੀ।
ਜੀ।